सतनाम श्री वाहे गुरु साहिब जी। मनसा तार जो करते आवै साध संग जन्म मरण मिटावै। आस मनोरथ पूर्ण होवै भेटत गुरदर साया जियो। एक मन पुरख त्याए बरदाता संत सहार सदा बिखियाता। पास चरण ले हृदय बसावां तौ परम गुरु नानक गुण गावां। पास चरण ले हृदय बसावां तौ परम गुरु नानक गुण गावां। सतनाम श्री वाहे गुरु साहिब जी। आसा महला चौथा शंत। वड्डा मेरा गोविंद अगम अगोचर आद निरंजन निरंकार जियो। ताकि गत कही न जाई अमित वडियाई। मेरा गोविंद अलख अपार जियो। गोविंद अलख अपार अपरंपर आप अपना जाने। क्या ए जंत विचारे कहिए जो तुद आख वखाण। जिसनू नदर कर है तू अपनी सो गुरमुख करे विचार जियो। वड्डा मेरा गोविंद अगम अगोचर आद निरंजन निरंकार जियो। तू आद पुरख अपरंपर करता तेरा पार ना पाया जाए जियो। तू घट घट अंतर सर्व निरंतर सब में रहया समाए जियो। घट अंतर पार ब्रह्म परमेश्वर ताका अंत ना पाया। तिस रूप नारेख अदिष्ट अगोचर गुरमुख अलख लखाया। सदा आनंद रह दिन राती सहजे नाम समाए जियो। तू आद पुरख अपरंपर करता तेरा पार न पाया जाए जियो। सदा आनंद रह दिन राती सहजे नाम समाए जियो। तू आद पुरख अपरंपर करता तेरा पार न पाया जाए जियो। ब्रह्मंडा खंडा दे मालक चवर शत्र तखत दे मालक धन धन सतगुरु गुरु ग्रंथ साहिब महाराज जिया दी पावन पवित्र हजूरी अंदर शाम दे सज्जे दीवाना विच सुभाएमान गुरु रूप गुरु खालसा साध संगत जीओ गुरु पिता जी दी अपार बख्शिश रहमत होई है। संगत करन दा सुभाग प्राप्त होया है। गुरु पिता जी दा कोटां कोट शुक्र है। शाम दे सज्जे दीवाना विच जिथे रहराज साहब जी दे पाठ होए ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀਆਂ ਨੇ ਧੁਰਤੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਕੁ ਸਮਾਂ ਗੁਰੂ ਪਿਤਾ ਜੀ ਦੀ ਬਖਸ਼ਿਸ਼ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ। ਸਤਿਗੁਰੂ ਜੀ ਰਹਿਮਤ ਕਰੋ, ਹਿਰਦੇ 'ਚ ਵੱਸ ਕੇ ਰਸਨਾ 'ਤੇ ਬੈਠ ਕੇ ਸ਼ਬਦ ਦੀ ਵਿਚਾਰ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ। ਅਸੀਸ ਦਿਓ, ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ, ਪਾਤਸ਼ਾਹ ਰਾਗ ਚੌਥੇ ਗੁਰੂ ਨਾਨਕ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ੰਤ ਟਾਈਟਲ ਥੱਲੇ ਸਰਲੇਖ ਥੱਲੇ ਸਤਿਗੁਰੂ ਰਹਿਮਤ ਕਰ ਰਹੇ ਹਨ। ਪਵਿੱਤਰ ਸ਼ਬਦ ਚਾਰ ਪਦਿਆਂ ਵਾਲਾ, ਦੋ ਪਦੇ ਆਪ ਜੀ ਨੇ ਸਰਵਣ ਕੀਤੇ ਹਨ, ਦੋਨਾਂ ਦੀ ਵਿਚਾਰ ਸਾਂਝ ਕਰੀਏ। ਸਮੁੱਚੇ ਸ਼ਬਦ ਵਿੱਚ ਸਤਿਗੁਰੂ ਉਸ ਪ੍ਰਭੂ ਵਾਹਿਗੁਰੂ ਮਾਲਕ ਦੀ ਬੇਅੰਤਤਾ, ਉਹਦਾ ਵਡੱਪਣ ਰਹਿਮਤ ਕਰ ਰਹੇ ਹਨ। ਵੱਡਾ ਮੇਰਾ ਗੋਬਿੰਦ ਅਗਮ ਅਗੋਚਰ, ਉਹ ਮੇਰਾ ਗੋਬਿੰਦ ਪ੍ਰਭੂ ਪਰਮੇਸ਼ਰ ਸਭ ਤੋਂ ਵੱਡਾ ਹੈ, ਸ਼੍ਰੋਮਣੀ ਹੈ। ਅਗਮ ਅਗੋਚਰ ਸੂਖਮ ਅਤੇ ਸਥੂਲ ਦੋਨਾਂ ਢੰਗਾਂ ਨਾਲ, ਨਾ ਸਾਡੇ ਮਨ ਦੀ ਪਕੜ ਕਿਸੇ ਸਿਆਣਪ ਨਾਲ, ਨਾ ਸਾਡੇ ਇੰਦਰੀਆਂ ਦੀ ਪਹੁੰਚ। ਆਦਿ ਨਿਰੰਜਨ ਨਿਰੰਕਾਰ ਜੀਓ, ਸਾਰੀ ਰਚਨਾ ਦਾ ਉਹ ਮੂਲ ਹੈ, ਮੁੱਢ ਹੈ ਆਦਿ ਨਿਰੰਜਨ। ਫਿਰ ਬਾਕੀ ਸਭ ਕੁਝ ਮਾਇਆ ਦੇ ਪ੍ਰਭਾਵ ਥੱਲੇ ਹੈ। ਉਹ ਮਾਲਕ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਸ਼ੁੱਧ ਸਰੂਪ ਹੈ, ਨਿਰਅੰਜਨ। ਅੰਜਨ ਕਾਲਖ ਮਾਇਆ, ਨਿਰਮਾਇਆ ਤੋਂ ਰਹਿਤ ਨਿਰੰਕਾਰ ਜੀਓ, ਉਹਦਾ ਕੋਈ ਆਕਾਰ ਨਹੀਂ ਦੱਸਿਆ ਜਾ ਸਕਦਾ। ਹਾਂ, ਤਾਂ ਕਿ ਗਤ ਕਹੀ ਨਾ ਜਾਈ, ਉਸ ਮਾਲਕ ਦੀ ਹਾਲਤ ਗਤੀ, ਉਹਦੀ ਮਰਿਆਦਾ, ਉਹਦਾ ਵਡੱਪਣ ਨਹੀਂ ਕੋਈ ਕਹਿ ਸਕਦਾ, ਨਹੀਂ ਬਿਆਨ ਕਰ ਸਕਦਾ ਪੂਰਨ ਤੌਰ 'ਤੇ। ਅਮਿਤ ਵਡਿਆਈ, ਉਹਦੀ ਵਡਿਆਈ, ਉਹਦੀ ਬਖਸ਼ਿਸ਼ ਗਿਣਤੀ ਮਿਣਤੀ ਤੋਂ ਰਹਿਤ ਹੈ। ਮੇਰਾ ਗੋਵਿੰਦ ਅਲੱਖ ਅਪਾਰ ਜੀਓ, ਉਹ ਮੇਰਾ ਪ੍ਰਭੂ ਵਾਹਿਗੁਰੂ ਲਖਤਾ ਤੋਂ ਰਹਿਤ ਹੈ, ਪਾਰਾਵਾਰ ਤੋਂ ਰਹਿਤ ਹੈ। ਸਤਿਗੁਰਾਂ ਦੋਨਾਂ ਪੰਕਤੀਆਂ ਵਿੱਚ ਪ੍ਰਭੂ ਦਾ ਵਡੱਪਣ ਸੱਚ ਹੈ। ਜਿਨ੍ਹਾਂ ਦੀ ਸੁਰਤ ਜੁੜ ਗਈ, ਜਿਨ੍ਹਾਂ ਨੇ ਮਾਲਕ ਨੂੰ ਗਾਇਆ, ਉਸ ਬੇਅੰਤ ਦਾ ਜਾਪ ਕਰਦਿਆਂ ਕਰਦਿਆਂ ਇੱਕ ਦਿਨ ਉਹਦਾ ਰੂਪ ਹੋ ਗਏ, ਉਹਨਾਂ ਨੂੰ ਤਾਂ ਦਿਸਿਆ ਵਾਕਿਆ ਹੀ ਉਹ ਵੱਡਾ ਹੈ। ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ, ਮੈਂ ਪੇਖਿਓ ਰੀ ਉੱਚਾ, ਮੋਹਨ ਸਭ ਤੇ ਉੱਚਾ, ਆਨ ਨਾ ਸਮਸਰ ਕੋਊ ਲਾਗੈ, ਢੂੰਡ ਰਹੇ ਹਮ ਮੂਚਾ। ਮੈਂ ਬਹੁਤ ਢੂੰਡ ਕੇ ਵੇਖ ਲਿਆ, ਤੱਤ ਨਿਚੋੜ ਕੱਢ ਕੇ ਵੇਖ ਲਿਆ, ਉਸ ਮਾਲਕ ਪ੍ਰਭੂ ਜਿੱਡਾ ਕੋਈ ਉੱਚਾ ਨਹੀਂ। ਮੇਰਾ ਮੋਹਨ ਪ੍ਰਭੂ ਸਭ ਤੋਂ ਉੱਚਾ ਹੈ, ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ, ਨਾਨਕ ਪ੍ਰਭ ਸਰਨਾਗਤੀ ਰੱਖਣ ਕੋ ਸਮਰੱਥ। ਉਹ ਉੱਚਾ ਹੈ ਅਤੇ ਬੇਅੰਤ ਉੱਚਾ ਹੈ। ਸੱਚ ਹੈ ਜਿਹੜੇ ਜੁੜੇ ਜਿਉਂ ਜਿਉਂ ਉਹਦੇ ਨੇੜੇ ਹੋਏ ਜਾਣੇ ਆ ਓਨਾ ਹੀ ਬੇਅੰਤ ਦਿਸਿਆ। ਪਰ ਕੁਝ ਐਸੇ ਵੀ ਕਈ ਵਾਰੀ ਰਾਜਨੀਤਿਕ ਪਿੜ ਵਿੱਚ ਵੀ ਅਤੇ ਸੱਚ ਹੈ ਕਈ ਵਾਰੀ ਧਾਰਮਿਕ ਪਿੜ ਵਿੱਚ ਵੀ, ਧਾਰਮਿਕ ਦੁਨੀਆ ਵਿੱਚ ਵੀ ਐਸੇ ਲੋਕ ਅਕਸਰ ਆਏ ਜਿਨ੍ਹਾਂ ਨੇ ਉਸ ਮਾਲਕ ਦੀ ਬੇਅੰਤਤਾ ਨਹੀਂ ਬਲਕਿ ਜਿਉਂ ਜਿਉਂ ਮਾਇਆ ਦਾ ਪ੍ਰਭਾਵ ਆਇਆ ਕਹਿੰਦੇ ਹਨ ਅਸੀਂ ਵੱਡੇ ਹਾਂ। ਐਸੇ ਵੀ ਲੋਕ ਇਤਿਹਾਸ ਸਿੱਧ ਕਰਦਾ ਹੈ। ਜਰ ਸਿਕੰਦਰ ਨੇ ਜਮਾ ਕਰ ਕਹਿ ਦਿਆ ਮੈਂ ਹੂੰ ਖੁਦਾ, ਜਦੋਂ ਦੁਨੀਆ ਦਾ ਬਹੁਤ ਹਿੱਸਾ ਜਿੱਤ ਲਿਆ, ਬਹੁਤ ਪੈਸਾ ਇਕੱਠਾ ਹੋ ਗਿਆ, ਕਹਿੰਦਾ ਦੁਨੀਆ ਦੇ ਲੋਕੋ ਰੱਬ ਮੈਂ ਹਾਂ, ਹੋਰ ਕੋਈ ਰੱਬ ਨਹੀਂ। ਐਸਾ ਕਿਹਾ ਪੋਰ ਸਵਰਗੇ, ਪਰ ਸੱਚ ਖਾਕ ਹੋ ਗਏ। ਇੱਥੋਂ ਤੱਕ ਅਕਬਰ ਦਾ ਅਸਲ ਨਾਮ ਸੀ ਜਲਾਲੋਦੀਨ, ਜਲਾਲ ਉਦੀਨ, ਇਹਦਾ ਅਸਲ ਨਾਮ ਜਿਹੜਾ ਸੀ ਅਕਬਰ ਦਾ ਜਲਾਲ ਉਦੀਨ। ਇਹਨੇ ਆਪਣਾ ਤਖੱਲਸ ਕੀ ਰੱਖਿਆ, ਨਾਮ ਕੀ ਰੱਖਿਆ? ਅਕਬਰ। ਅਕਬਰ ਦਾ ਅੱਖਰੀ ਅਰਥ ਹੈ ਵੱਡਾ, ਸਭ ਤੋਂ ਵੱਡਾ। ਮੁਸਲਮਾਨੀ ਧਰਮ ਵਿੱਚ ਅਕਸਰ ਅਸੀਂ ਮੁੱਲਾਂ ਨੂੰ ਬਾਂਗ ਦਿੰਦੇ, ਉਹ ਅਰਬੀ ਫਾਰਸੀ ਦੀ ਭਾਸ਼ਾ ਵਿੱਚ ਅੱਲਾਹੁ ਅਕਬਰ, ਇਹਦਾ ਮਹਿਨਾ ਹੈ, ਇਹਦਾ ਅਰਥ ਹੈ ਅੱਲਾ ਹੀ ਵੱਡਾ ਹੈ, ਅੱਲਾ ਸ਼੍ਰੋਮਣੀ ਹੈ। ਪਰ ਜਲਾਲੁਦੀਨ ਕਹਿੰਦਾ ਨਹੀਂ, ਜਲਾਲੁਦੀਨ ਅਕਬਰ ਹੈ, ਇਹ ਵੱਡਾ ਹੈ। ਜਦੋਂ ਪ੍ਰਾਪਤੀ ਹੋਈ ਰਾਜ ਦੀ ਕਹਿੰਦਾ ਵੱਡਾ ਮੈਂ ਹਾਂ ਸਭ ਤੋਂ। ਕੇਵਲ ਇਹ ਹੀ ਨਹੀਂ, ਇਹ ਤਾਂ ਅਕਸਰ ਖਾਕ ਹੋ ਗਿਆ। ਇੱਕ ਦਿਨ ਐਸਾ ਆਇਆ ਅੱਗੋਂ ਇਹਦਾ ਬੱਚਾ ਸਲੀਮ, ਨਾਮ ਤਾਂ ਸੀ ਸਲੀਮ ਪਰ ਇਹਨੇ ਆਪਣਾ ਤਖੱਲਸ ਕੀ ਰੱਖਿਆ, ਜਹਾਂਗੀਰ। ਜਹਾਂਗੀਰ ਦਾ ਅਰਥ ਹੈ ਜਹਾਨਗੀਰ, ਮੁੱਠ ਵਿੱਚ, ਸਾਰਾ ਜਹਾਨ ਮੇਰੀ ਮੁੱਠੀ ਵਿੱਚ ਹੈ, ਤਖੱਲਸ ਇਹ ਰੱਖਿਆ ਗਿਆ। ਆਖਰ ਖਾਕ ਹੋ ਗਿਆ, ਹੁਣ ਕੌਣ ਕਹੇ ਤੂੰ ਤੇ ਮਿੱਟੀ ਦੀ ਮੁੱਠ। ਪਰ ਸੱਚ ਹੈ ਜਦ ਨਸ਼ਾ ਹੁੰਦਾ ਹੈ, ਨਾ ਰਾਜ ਦਾ ਹੋਵੇ ਭਾਵੇਂ ਪੈਸੇ ਦਾ ਹੋਵੇ ਕਿਸੇ ਪ੍ਰਭਤਾ ਦਾ ਹੋਵੇ, ਬੰਦੇ ਨੂੰ ਨਹੀਂ ਪ੍ਰਤੀਤ ਹੁੰਦਾ ਮਾਲਕ ਸਭ ਤੋਂ ਵੱਡਾ ਹੈ। ਕਹਿੰਦੇ ਹਨ ਇਹ ਸ਼ਰਾਬ ਦਾ ਅਤੇ ਅਫੀਮ ਦਾ ਇੰਨਾ ਆਦੀ ਸੀ, ਬਹੁਤ ਵੱਡਾ ਨਸ਼ਈ, ਆਖਰ ਫੇਫੜੇ ਖਾਧੇ ਗਏ। ਸਰੀਰ ਜਦੋਂ ਸਤਿਆਨਾਸ ਹੋਇਆ ਨਾ ਕੋਈ ਯਤਨ ਨਾ ਰਹਿ ਗਿਆ, ਬੜਾਉਂਦਾ ਸੀ ਰਾਤ ਉੱਠ ਉੱਠ ਕੇ ਬੜਾਉਂਦਾ ਸੀ, ਜਿਵੇਂ ਵਜ਼ੀਰ ਖਾਂ ਬੜਾਉਂਦਾ ਸੀ ਨਾ ਸਾਹਿਬਜ਼ਾਦਿਆਂ ਦਾ ਕਤਲ ਕਰਕੇ। ਰਾਤ ਮਹਿਲਾਂ 'ਚ ਨੀਂਦ ਨਹੀਂ ਸੀ ਆਉਂਦੀ, ਜਦੋਂ ਪਾਪ ਕਰਮ ਕਰਾਂਗੇ ਨਹੀਂ ਆਵੇਗੀ, ਆਉਂਦੀ ਨਹੀਂ ਸੀ, ਇਹਨੂੰ ਵੀ ਨਹੀਂ ਸੀ ਆਉਂਦੀ। ਇਹਨੂੰ ਕਦੀ ਭਾਈ ਪੁਰਾਣਾ ਜੀ, ਕਦੀ ਭਾਈ ਜੇਠਾ ਜੀ, ਉਹ ਦਿਸਦੇ ਸਨ। ਬੜਾਉਂਦਾ ਕਹਿੰਦਾ ਸੀ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲ੍ਹੇ 'ਚ, ਰਾਤ ਬੜਾਉਂਦਾ ਕਹਿੰਦਾ ਸੀ ਉਹ ਭਾਈ ਪੁਰਾਣਾ ਜੀ ਆ ਗਏ, ਭਾਈ ਜੇਠਾ ਜੀ ਆ ਗਏ। ਇਹਦੀ ਬੇਗਮ ਨੂਰ ਸ਼ਾਹ ਕਹਿਣ ਲੱਗੀ ਬੜਾ ਇਲਾਜ, ਪਰ ਕੋਈ ਇਲਾਜ ਨਹੀਂ। ਕਹਿਣ ਲੱਗੇ ਹੁਣ ਤਾਂ ਕਿਸੇ ਸਾਧੂ ਦੀ ਦੁਆ ਹੀ ਹੈ, ਕਿਸੇ ਪੂਰਨ ਪੁਰਸ਼ ਦੀ ਦੁਆ ਹੈ। ਕਹਿੰਦੇ ਹਨ ਮੀਆਂ ਮੀਰ ਜੀ ਕੋਲ ਗਏ, ਦੋਵੇਂ ਮੀਆਂ ਬੀਬੀ, ਕਿਉਂਕਿ ਇਹ ਜਿਹੜੀ ਨੂਰ ਸ਼ਾਹ ਸੀ ਲਾਹੌਰ ਦੀ ਰਹਿਣ ਵਾਲੀ ਸੀ ਅਤੇ ਮੀਆਂ ਮੀਰ ਦੇ ਮੁੱਢ ਵਿੱਚ ਇਹਨੇ ਆਦਿ ਵਿੱਚ ਸੰਗਤ ਕੀਤੀ ਹੋਈ ਸੀ। ਜਦੋਂ ਗਈ ਨਾ ਲੈ ਕੇ, ਕਹਿਣ ਲੱਗੇ ਕਿਰਪਾ ਕਰੋ ਫਕੀਰ ਜੀ, ਸਾਈਂ ਜੀ, ਕੋਈ ਆਸਰਾ ਨਹੀਂ, ਕੋਈ ਦੁਆ ਕਰੋ। ਕਹਿਣ ਲੱਗੇ ਮੈਂ ਕੀ ਕਰਨੀ ਆ ਦੁਆ, ਤਾਂ ਕੋਈ ਬ੍ਰਹਮ ਗਿਆਨੀ ਕਰ ਸਕਦਾ ਹੈ, ਮੈਂ ਕੀ ਕਰਾਂਗਾ। ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ ਬ੍ਰਹਮ ਗਿਆਨੀ ਦੀ ਦੱਸ ਪਾ ਦਿਓ। ਕਹਿਣ ਲੱਗੇ ਇੱਕ ਤਾਂ ਬ੍ਰਹਮ ਗਿਆਨੀ ਹੈ ਸਨ, ਪਰ ਤੂੰ ਤੱਤੀ ਤਵੀ 'ਤੇ ਬਹਾਲ ਕੇ ਸ਼ਹੀਦ ਕਰ ਦਿੱਤੇ। ਕਹਿਣ ਲੱਗਾ ਹੈਂ,
ਉਹ ਬ੍ਰਹਮ ਗਿਆਨੀ ਸਨ। ਕਹਿਣ ਲੱਗਾ ਹਾਂ। ਕਹਿਣ ਲੱਗੇ ਸਾਈ ਜੀ ਉਦੋਂ ਕਿਉਂ ਨਾ ਦੱਸਿਆ? ਕਹਿਣ ਲੱਗੇ ਤੇਰਾ ਦਿਮਾਗ ਹੀ ਇੰਨਾ ਪਾਗਲ ਸੀ, ਤੂੰ ਸੁਣਦਾ ਹੀ ਕਿੱਥੇ ਸੈਂ? ਦੱਸ ਦੇ ਤੈਨੂੰ ਕੀ, ਤੂੰ ਸੁਣਨ ਨੂੰ ਤਿਆਰ ਹੀ ਨਹੀਂ ਸੈਂ। ਉਦੋਂ ਸੁਣਾਉਂਦੇ ਤੈਨੂੰ ਕਹਿੰਦੇ, ਤੂੰ ਕਿੱਥੇ ਸੁਣਦਾ ਸੈਂ? ਹੁਣ ਹੀ ਤੇਰੇ ਕੰਨ ਵਿੱਚ ਇਹ ਆਵਾਜ਼ ਪਈ। ਜਦੋਂ ਦੁਖੀ ਬੰਦਾ ਜਦੋਂ ਦੁੱਖਾਂ ਦਾ ਮਾਰਿਆ ਜਾਂਦਾ ਨਾ, ਤਾਂ ਹੀ ਤਾਂ ਸਤਿਗੁਰੂ ਕਹਿੰਦੇ ਦੁੱਖ ਦਾਰੂ। ਖੈਰ ਫਿਰ ਕਹਿਣ ਲੱਗੇ ਹਾਂ। ਕੋਈ ਹੋਰ ਕਹਿੰਦੇ ਇੱਕ ਬ੍ਰਹਮ ਗਿਆਨੀ ਹੁਣ, ਅਤੇ ਕਹਿਣ ਲੱਗੇ ਉਹਨੂੰ ਤੂੰ ਗਵਾਲੀਅਰ ਦੇ ਜੇਲ੍ਹ 'ਚ ਪਾਇਆ ਹੋਇਆ। ਵੈਸੇ ਨੂਰ ਸ਼ਾਹ ਅਤੇ ਇਹ ਮੀਆਂ ਮੀਰ ਜੀ, ਇਹਨਾਂ ਨੇ ਯਤਨ ਕਰਕੇ ਇਹਨੇ ਅਹਿਸਾਸ ਕੀਤਾ, ਮੁਆਫ਼ੀ ਮੰਗੀ, ਸਤਿਗੁਰਾਂ ਦੀ ਬੰਦ ਖਲਾਸੀ ਆ ਰਿਹਾ ਦੇਣ। ਖੈਰ ਮੇਰਾ ਇਹ ਵਿਸ਼ਾ ਨਹੀਂ, ਮੇਰੇ ਕਹਿਣ ਤੋਂ ਭਾਵ ਸੀ ਰਾਜ ਆਇਆ ਨਸ਼ਾ ਆਇਆ, ਕਹਿੰਦਾ ਜਹਾਂਗੀਰ ਜਹਾਨ ਮੇਰੀ ਮੁੱਠੀ 'ਚ ਹੈ, ਖਾਕ ਹੋ ਗਿਆ। ਇਹਦਾ ਅੱਗੋਂ ਬੱਚਾ, ਉਹਦਾ ਨਾਮ ਸੀ ਖੁਰਮ, ਅਤੇ ਪਰ ਤਖੱਲਸ ਉਹਨੇ ਆਪਣਾ ਰੱਖਿਆ ਸ਼ਾਹ ਜਹਾਨ, ਸਾਰੇ ਜਹਾਨ ਦਾ ਸ਼ਾਹ, ਸਾਰੇ ਜਹਾਨ ਦਾ ਮਾਲਕ, ਮੈਂ ਸਾਰੀ ਦੁਨੀਆਂ ਦਾ ਮਾਲਕ ਹਾਂ। ਪਰ ਸੱਚ ਹੈ, ਇਹਨੂੰ ਕਿਹੜਾ ਆਖੇ? ਤੈਨੂੰ ਤਾਂ ਤੇਰੇ ਬੱਚੇ ਨਹੀਂ ਅੰਦਰ ਪਾ ਕੇ ਅੰਨਿਆਂ ਕਰਕੇ ਭੁੱਖ ਨਾਲ ਮਾਰ ਦਿੱਤਾ, ਤੂੰ ਕਾਹਦਾ ਜਹਾਨ ਦਾ ਮਾਲਕ ਹੈ? ਖੈਰ ਅੱਗੋਂ ਇਹਦਾ ਬੱਚੇ ਸਨ ਚਾਰ ਬੱਚੇ, ਪਰ ਜਿਹੜਾ ਸੀ ਨਾ ਮਹੀਉਦੀਨ, ਔਰੰਗਜ਼ੇਬ ਮਹੀਉਦੀਨ ਸੀ ਇਹਦਾ ਨਾਮ, ਅਸਲ ਵਿੱਚ ਮਹੀਉਦੀਨ ਨਾਮ। ਇਹਨੇ ਆਪਣੇ ਤਿੰਨ ਭਰਾ ਕਤਲ ਕਰਕੇ, ਰਾਜਨੀਤੀ 'ਚ ਕੋਈ ਕਿਸੇ ਦਾ ਲੱਗਦਾ ਜੂ ਨਹੀਂ, ਜਿਹੜੀ ਮੇਰੇ ਸਤਿਗੁਰਾਂ ਰਾਜਨੀਤੀ ਬਣਾਈ ਆ ਉਹ ਵੱਖਰੀ ਗੱਲ ਹੈ, ਜੇ ਕੋ ਮੰਨੇ ਤੇ। ਜਿਹੜਾ ਧਰਮ ਅਤੇ ਰਾਜਨੀਤੀ ਮੇਰੇ ਸਤਿਗੁਰਾਂ ਇਕੱਠਾ ਕੀਤਾ ਨਾ, ਐਵੇਂ ਨਹੀਂ ਕੀਤਾ, ਪਰ ਜੇ ਅਸੀਂ ਉਸ ਰਸਤੇ 'ਤੇ ਚੱਲ ਕੇ ਮੰਨ ਸਕੀਏ। ਖੈਰ ਇਹਨੇ ਭਰਾਵਾਂ ਦਾ ਕਤਲ, ਪਿਓ ਦੀ ਲਾਸ਼ 'ਤੇ ਰਾਜ ਆਪਣਾ ਤਖਤ, ਅਤੇ ਨਾ ਪਤਾ ਕੀ ਰੱਖਿਆ, ਔਰੰਗਜ਼ੇਬ। ਔਰੰਗ ਦਾ ਅਰਥ ਹੁੰਦਾ ਤਖਤ, ਅਤੇ ਜੇਬ ਦਾ ਹੁੰਦਾ ਅਰਥ ਉਹਦੀ ਸੁੰਦਰਤਾ, ਤਖਤ ਦਾ ਸ਼ਿੰਗਾਰ, ਤਖਤ ਦੀ ਸ਼ੋਭਾ। ਹੁਣ ਇਹਨੂੰ ਕਿਹੜਾ ਕਹੇ ਕਿ ਤੂੰ ਤਖਤ ਦੀ ਸ਼ੋਭਾ? ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਜ਼ਫਰਨਾਮੇ 'ਚ ਸਤਿਗੁਰਾਂ ਆਖਿਆ ਨਾ ਜੇਬ ਤੁਰਾ ਔਰੰਗਜ਼ੇਬ। ਕਹਿੰਦੇ ਹਨ ਤੈਨੂੰ ਨਹੀਂ ਫੱਬਦਾ ਇਹ ਗੱਲ, ਇਹ ਫੱਬਦੀ ਨਹੀਂ ਤੈਨੂੰ ਗੱਲ ਕਿ ਤੂੰ ਆਪਣਾ ਨਾਮ ਔਰੰਗਜ਼ੇਬ ਰੱਖੀ, ਇਹ ਨਹੀਂ ਫੱਬਦੀ ਤੈਨੂੰ ਗੱਲ ਕਿ ਔਰੰਗਜ਼ੇਬਾਂ ਨਾ ਆਏਦ ਫਰੇਬ। ਜਿਹੜੇ ਤਖਤ ਦੀ ਸ਼ੋਭਾ ਹੁੰਦੇ ਹਨ ਉਹਨਾਂ ਨੂੰ ਫਿਰ ਫਰੇਬ ਨਹੀਂ ਚੰਗਾ ਲੱਗਦਾ, ਧੋਖਾ, ਕਹਿਣਾ ਕੁਛ ਕਮਾਉਣਾ ਕੁਛ। ਵੈਸੇ ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਨਾ, ਇਹਨੂੰ ਤਖਤ ਹੀ ਕਹਿੰਦੇ ਹਨ। ਜਿਹੜਾ ਆਹ ਥਾਂ ਹੈ ਜਿੱਥੇ ਵਜ਼ੀਰ ਬਹਿੰਦੇ ਸਨ ਰਾਜਿਆਂ ਦੇ, ਉਹਨੂੰ ਮਸਨਦ, ਸਤਿਗੁਰੂ ਜੀ ਦੇ ਵਜ਼ੀਰ ਉਹ ਕੀਰਤਨੀਏ ਹੋਣ, ਉਹ ਕਿਸੇ ਰੂਪ ਵਿੱਚ ਹੋਣ, ਜਿਹੜੇ ਵਜ਼ੀਰ ਗੁਰੂ ਦੀ ਗੱਲ ਕਰਨ, ਉਹਨਾਂ ਨੂੰ ਉਨ੍ਹਾਂ ਚਿਰ ਵਾਸਤੇ ਅੱਗੇ ਪਿੱਛੇ ਕੋਈ ਨਹੀਂ ਬੈਠ ਸਕਦਾ ਇਸ ਥਾਂ 'ਤੇ, ਉਨ੍ਹਾਂ ਚਿਰ ਜਿੰਨਾ ਚਿਰ ਗੁਰੂ ਦਾ ਜਸ ਕਰਨ, ਜਿੰਨਾ ਚਿਰ ਗੁਰੂ ਨੂੰ ਗਾਉਣ, ਉਨ੍ਹਾਂ ਚਿਰ ਬੈਠ ਸਕਦੇ ਹਨ। ਖੈਰ ਔਰੰਗਜ਼ੇਬ ਦੁਨੀਆਂ ਤੋਂ ਮਿਟ ਗਿਆ। ਸੱਚ ਹੈ ਮੇਰੇ ਸਤਿਗੁਰਾਂ ਜ਼ਫਰਨਾਮਾ ਲਿਖਿਆ ਸੀ, ਇੱਕ ਜਿੱਤ ਕੇ ਵੀ ਹਾਰ ਜਾਂਦਾ ਹੈ, ਉਂਝ ਕਹਿੰਦਾ ਮੈਂ ਬਹੁਤ ਵੱਡਾ। ਅਤੇ ਮੇਰੇ ਸਤਿਗੁਰਾਂ ਨੇ ਇਹਨਾਂ ਦੇ ਖਿਆਲ 'ਚ ਸ਼ਾਇਦ ਹੋਵੇਗਾ ਕਿ ਦੁਨੀਆਂ ਦੇ ਖਿਆਲ 'ਚ ਵੀ ਹੋਵੇਗਾ ਕਿ ਸ਼ਾਇਦ ਕੋਈ ਜੰਗ ਹਰਿਆ, ਐਸਾ ਹੋਇਆ ਤਾਂ ਨਹੀਂ, ਪਰ ਹੋ ਸਕਦਾ ਇਹਨਾਂ ਦੇ ਬੱਚੇ ਸ਼ਹੀਦ ਹੋ ਗਏ, ਇਹਨਾਂ ਦੀ ਰਾਜਧਾਨੀ ਅਸੀਂ ਉਜਾੜ ਦਿੱਤੀ। ਪਰ ਸੱਚ ਹੈ ਮੇਰੇ ਸਤਿਗੁਰੂ ਕਹਿੰਦੇ ਹਨ ਮੈਂ ਜਿੱਤਿਆ ਹੋਇਆ, ਤੂੰ ਹਾਰਿਆ ਹੋਇਆ, ਤੂੰ ਹਾਰ ਗਿਆ। ਔਰੰਗਜ਼ੇਬ ਨੂੰ ਜਿਹੜਾ ਫਤਿਹਨਾਮਾ ਲਿਖਿਆ ਸੀ ਨਾ, ਸਤਿਗੁਰੂ ਕਹਿੰਦੇ ਤੂੰ ਹਾਰ ਗਿਆ। ਅਤੇ ਸੱਚ ਹੈ ਉਹਨੇ ਹਾਰ ਆਖਰ ਦੀ ਬਾਕੀ ਕਬੂਲ ਕਰ ਲਈ ਸੀ। ਕਹਿੰਦੇ ਹਨ ਆਪਣੇ ਜਵਾਈ ਨੂੰ ਉਹਨੇ ਲਿਖਿਆ, ਕਹਿਣ ਲੱਗਾ ਮੈਂ ਅਮੁੱਲੀ ਪੂੰਜੀ ਮਨੁੱਖਤਾ ਦੇ ਜੀਵਨ ਦੀ ਲੈ ਕੇ ਆਇਆ ਸਾਂ ਖੁਦਾ ਕੋਲੋਂ, ਪਰ ਮੈਂ ਬਹੁਤ ਵੱਡੇ ਗੁਨਾਹ ਕੀਤੇ ਹਨ, ਬਹੁਤ ਵੱਡੇ ਪਾਪ ਕੀਤੇ ਹਨ। ਮੈਂ ਆਇਆ ਸਾਂ ਅਮੁੱਲੀ ਪੂੰਜੀ ਲੈ ਕੇ ਅਤੇ ਲੈ ਕੇ ਜਾ ਰਿਹਾ ਹੁਣ ਪਾਪਾਂ ਦੀ ਪੰਡ ਸਿਰ 'ਤੇ। ਕਹਿੰਦਾ ਮੈਨੂੰ ਪਤਾ ਨਹੀਂ ਮੇਰੇ ਨਾਲ ਹੁਣ ਦਰਗਾਹ ਵਿੱਚ ਕੀ ਬੀਤੇਗੀ। ਕਹਿਣ ਲੱਗਾ ਮੇਰੀ ਇਹੋ ਜਿਹੇ ਥਾਂ 'ਤੇ ਕਬਰ ਬਣਾਇਓ ਜਿੱਥੇ ਉੱਤੇ ਦਰਖਤ ਵੀ ਨਾ ਹੋਵੇ। ਅਤੇ ਸੱਚ ਹੈ ਅੱਜ ਵੀ ਜੇ ਕੋਈ ਜਾਵੇ ਨਾ ਯਾਤਰੂ, ਸਿੱਖ ਯਾਤਰੂ ਗਏ ਹੋਣਗੇ ਤੁਹਾਡੇ ਵਿੱਚੋਂ ਕੋਈ ਨਾ ਕੋਈ, ਜੇ ਕੋਈ ਜਾਵੇ ਤਾਂ ਇੱਕ ਮਜੌਰ ਬੈਠਾ ਕਦੀ, ਉਹ ਕਹਿੰਦਾ ਗੁਰੂ ਕੇ ਸਿੱਖੋ ਦੀਵੇ ਜੋਗੇ ਕੋ ਤੇਲ ਜੋਗੇ ਪੈਸੇ ਦੇ ਦਿਓ। ਉਹ ਇੱਥੇ ਮੈਂ ਦੀਵਾ ਹੀ ਜਗਾਉਂਦਾ ਰਹਾਂ, ਤੇਰੇ ਕੋਲ ਕੁਛ ਨਹੀਂ। ਕਹਿੰਦਾ ਕੁਛ ਨਹੀਂ ਇਹਦੇ ਨਾਲ ਅਤੇ ਕੁਛ ਨਹੀਂ ਮੇਰੇ ਕੋਲ, ਅਤੇ ਜਿਨ੍ਹਾਂ ਨੂੰ ਕਤਲ ਕਰਵਾਇਆ ਸ਼ਹੀਦ ਕਰਾਇਆ, ਸੱਚ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ, ਸੀਸ ਗੰਜ ਚਾਂਦਨੀ ਚੌਂਕ ਅੱਜ ਵੀ ਨਿਸ਼ਾਨ ਸਾਹਿਬ 100-100 ਅਤੇ 150-150 ਫੁੱਟ ਦੇ ਝੁੱਲ ਰਹੇ ਹਨ। ਉਹ ਚੌਂਕ ਵੀ ਜੱਗ ਮਗਾਉਂਦਾ ਹੈ ਅਤੇ ਪਤਾ ਨਹੀਂ ਕਿੰਨੀ ਕੁ ਸ੍ਰਿਸ਼ਟੀ ਉੱਥੇ ਸਿਜਦੇ ਕਰਦੀ ਹੈ। ਇਹਦਾ ਮਤਲਬ ਹਾਰ ਕਿਹਦੀ ਹੋਈ? ਹਾਰ ਤਾਂ ਇਸੇ ਦੀ ਹੋਈ ਨਾ, ਫੌਜਾਂ ਵਾਲੇ ਦੀ, ਜਿਹੜਾ ਆਪਣੇ ਆਪ ਨੂੰ ਵੱਡਾ ਕਹਿੰਦਾ ਸੀ। ਦੁਨੀਆਂ 'ਤੇ ਵੱਡੇ ਕਹਾਉਣ ਵਾਲੇ ਬਹੁਤ, ਪਰ ਸੱਚ ਹੈ ਮੇਰੇ ਸਤਿਗੁਰੂ ਕਹਿੰਦੇ ਵੱਡਾ ਹੈ ਮਾਲਕ, ਵੱਡਾ ਹੈ ਇੱਕ ਪ੍ਰਭੂ। ਫਿਰ ਜਿਹਦੀ ਕੋਈ ਲਖਤਾ ਨਹੀਂ, ਜਿਹੜਾ ਪੂਰੇ ਤੌਰ 'ਤੇ ਜਾਣਿਆ ਨਹੀਂ ਜਾ ਸਕਦਾ, ਜਿਹੜਾ ਸਾਡੀ ਪਹੁੰਚ ਤੋਂ ਪਰੇ ਹੈ। ਹਾਂ, ਹੁਣ ਕਹਿੰਦੇ ਹਨ ਗੋਬਿੰਦ ਅਲੱਖ ਅਪਾਰ ਅਪਰੰਪਰ, ਲਖਤਾ ਤੋਂ ਰਹਿਤ ਹੈ ਪਰੇ ਤੋਂ ਪਰੇ ਹੈ, ਆਪ ਆਪਣਾ ਜਾਣੇ, ਆਪਣੇ ਆਪ ਨੂੰ ਅਸਲ ਵਿੱਚ ਉਹ ਆਪ ਹੀ ਜਾਣਦਾ ਹੈ ਪੂਰੇ ਤੌਰ 'ਤੇ। ਉਸ ਮਾਲਕ ਦੀ ਰਚਨਾ ਸੱਚ ਹੈ। ਭਾਈ ਗੁਰਦਾਸ ਜੀ ਤਾਂ ਇੱਕ ਥਾਂ ਕਹਿੰਦੇ ਹਨ, ਕੋਟ ਬ੍ਰਹਿਮਾਂਡ ਜਾ ਕੇ ਏਕ ਰੋਮ ਅਗਰ ਭਾਗ। ਭਾਈ ਸਾਹਿਬ ਕਹਿੰਦੇ ਹਨ ਉਸ ਮਾਲਕ ਦੇ ਰੋਮ ਦੇ ਅਗਰ ਭਾਗ, ਅਗਰ ਭਾਵ ਰੋਮ ਦਾ ਸਿਰਾ, ਇੱਕ ਕੇਸ ਦਾ ਸਿਰਾ, ਇੱਕ ਵਾਲ ਦਾ ਸਿਰਾ, ਇੱਕ ਕੇਸ ਦਾ ਸਿਰਾ। ਕਹਿੰਦੇ ਹਨ ਇਹ ਕਰੋੜਾਂ ਬ੍ਰਹਿਮੰਡ ਜਿਹੜੇ ਹਨ ਉਹ ਪ੍ਰਭੂ ਦੇ ਕੇਸ ਦਾ ਇੱਕ ਸਿਰਾ ਹਨ। ਇਹ ਕੀ ਹਨ? ਸੱਚ ਹੈ ਬੇਅੰਤ ਰਚਨਾ। ਭਾਈ ਸਾਹਿਬ ਨੇ ਤਾਂ ਇੱਕ ਥਾਂ ਐਸਾ ਵੀ ਕਿਹਾ ਹੈ, ਉਹ ਪਿਆਰਿਓ ਮਾਲਕ ਦੀ ਅਤੇ ਬੇਅੰਤਤਾ ਦੀ ਦੂਰ ਦੀ ਗੱਲ ਹੈ। ਸੱਚ ਹੈ ਜਦੋਂ ਉਹ ਗੁਰੂ ਦਾ ਸਿੱਖ ਗੁਰੂ ਨਾਲ ਜੁੜ ਜਾਂਦਾ ਨਾ, ਅੰਤ ਉਹਦਾ ਵੀ ਨਹੀਂ, ਸਾਡੇ ਕੋਲ ਤਾਂ ਉਹਦਾ ਹੀ ਨਹੀਂ ਅੰਤ ਆਉਂਦਾ ਜੇ ਕੋਈ ਪੂਰਨ ਤੌਰ 'ਤੇ ਮੰਨ ਲਵੇ ਗੁਰੂ ਨੂੰ। ਤਾਂ ਵੈਸੇ ਸਤਿਗੁਰਾਂ ਨੇ ਨਾ ਜਪਜੀ ਸਾਹਿਬ 'ਚ ਸ਼ਰਵਣ ਕਰਨ ਦੀਆਂ ਚਾਰ ਪੌੜੀਆਂ ਉਚਾਰਨ ਕੀਤੀਆਂ ਹਨ, ਚਾਰ ਪੌੜੀਆਂ ਸ਼ਰਵਣ ਕਰਨ ਦੀਆਂ। ਅਤੇ ਜਿਹੜੇ ਸਰੋਤੇ ਹਨ, ਸਰੋਤ ਕਰ ਕਰਕੇ ਕਿੱਥੋਂ ਤੱਕ ਪਹੁੰਚ ਗਏ, ਕਿੰਨੀਆਂ ਬਰਕਤਾਂ ਮਿਲ ਗਈਆਂ ਸਤਿਗੁਰਾਂ ਨੇ, ਉਹ ਵਰਣਨ ਕੀਤੀਆਂ ਹਨ। ਪਰ ਜਦੋਂ ਮੰਨਣ ਵਾਲੇ ਨੂੰ ਬਿਆਨ ਕਰਨ ਲੱਗੇ ਨਾ ਸਤਿਗੁਰੂ ਜੀ, ਤਾਂ ਸਭ ਤੋਂ ਪਹਿਲੀ ਪੰਕਤੀ ਕਹਿੰਦੇ ਹਨ, ਮੰਨੇ ਕੀ ਗੱਤ ਕਹੀ ਨਾ ਜਾਏ। ਜਿੰਨਾ ਮੰਨ ਲਿਆ ਵਾਹਿਗੁਰੂ ਨੇ, ਜਿੰਨਾ ਮੰਨ ਲਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ, ਮੱਥਾ ਟੇਕਣਾ, ਆਉਣਾ ਆਪਣੀਆਂ ਖਾਹਿਸ਼ਾਂ ਨੂੰ, ਆਪਣੀਆਂ ਲੋੜਾਂ ਨੂੰ, ਖੈਰ ਸੱਚ ਹੈ ਸ਼ੁਰੂਆਤ 'ਚ ਪਿਆਰ ਇਸ ਤਰ੍ਹਾਂ ਹੀ ਬਣੇਗਾ, ਆਵਾਂਗੇ ਆਪਣੀਆਂ ਲੋੜਾਂ ਨੂੰ। ਆਪਣੇ ਲੋਭ ਕੋ ਕੀਨੋ ਮੀਤ, ਆਪਣੇ ਲੋਭ ਕਰਕੇ ਪਹਿਲੋਂ ਮਿੱਤਰ ਬਣਾਉਂਦੇ ਹਾਂ, ਪਰ ਮੇਰੇ ਸਤਿਗੁਰੂ ਕਹਿੰਦੇ ਹਨ ਹੁਣ ਤੇਰੀ ਮੇਰੀ ਮਿੱਤਰਤਾ ਇੱਥੇ ਹੀ ਨਹੀਂ, ਸਭ ਕੁਝ ਹੀ ਮੇਰੇ ਘਰ ਦਾ ਲੈ ਜਾ, ਜੋ ਗੁਰੂ ਕੇ ਸਿੱਖਾ ਚਾਹੁੰਦਾ ਉਹ ਸਭ ਕੁਝ ਲੈ ਜਾ। ਅਤੇ ਇੱਥੋਂ ਤੱਕ ਹੁਣ ਨਾਮ ਵਰਗੀ ਵਸਤੂ, ਦੁਨੀਆਂ ਦੇ ਪਦਾਰਥ 'ਤੇ ਇੱਕ ਬੰਨੇ ਇਹ ਨਾ ਭੁੱਲ ਜਾ, ਸਾਡੇ ਕੋਲ ਕੋਈ ਆਵੇਗਾ ਨਾ, ਅਸੀਂ ਪਹਿਲੋਂ ਖਿਆਲ ਕਰਾਂਗੇ ਆ ਰਿਹਾ, ਮੇਰੇ ਘਰ ਆਇਆ, ਜਾਪਦਾ ਕੁਝ ਪਹਿਲੋਂ ਪੜ੍ਹਿਆ ਹੀ ਜਾਂਦਾ ਹੈ, ਜਾਪਦਾ ਕੁਝ ਲੈਣ ਹੀ ਆਇਆ ਹੋਵੇਗਾ, ਕੁਝ ਮੰਗਣ ਹੀ ਆਇਆ ਹੋਵੇਗਾ, ਚਲੋ ਉਹ ਵਸਤੂ ਦਿਆਂਗਾ ਜਿਹੜੀ ਕੋ ਵਾਧੂ ਘਾਟੂ ਹੈ, ਜਿਹੜੀ ਕੋ ਮੇਰੇ ਨਹੀਂ ਕੰਮ ਦੀ ਇਹਨੂੰ ਦੇ ਦਿਆਂਗਾ। ਪਰ ਸੱਚ ਹੈ ਮੇਰੇ ਸਤਿਗੁਰੂ ਤਾਂ ਕਹਿੰਦੇ ਹਨ, ਗੁਰੂ ਕੇ ਸਿੱਖਾ ਜੇ ਆਇਆ ਤਾਂ ਆ ਸਭ ਤੋਂ ਅਮੁੱਲੀ ਵਸਤੂ ਪ੍ਰਭੂ ਦਾ ਨਾਮ ਇੱਥੋਂ ਝੋਲੀਆਂ ਭਰ ਕੇ ਲੈ ਜਾ। ਫਿਰ ਗੁਰੂ ਕਿਰਪਾ ਕਰ ਦਿੰਦੇ ਹਨ, ਸਤਿਗੁਰੂ ਇੱਥੇ ਰਹਿਮਤ ਕਰਦੇ ਹਨ, ਹੇ ਮਾਲਕ ਤੂੰ ਏਡਾ ਬੇਅੰਤ ਹੈ। ਅਤੇ ਭਾਈ ਗੁਰਦਾਸ ਜੀ, ਗੁਰਸਿੱਖ, ਗੁਰਸਿੱਖ ਏਕ ਮੇਕ ਰੋਮ ਕੀ ਅਕੱਥ ਕਥਾ, ਉੱਥੇ ਤਾਂ ਬ੍ਰਹਿਮੰਡਾਂ ਪਰਮੇਸ਼ਰ ਦੇ ਰੋਮ ਦਾ ਸਿਰਾ ਕਹਿੰਦੇ ਹਨ ਨਾ, ਇੱਥੇ ਕਹਿੰਦੇ ਹਨ ਜਿਹੜਾ ਗੁਰਸਿੱਖ ਮੰਨ ਲਵੇ ਸ਼ਬਦ ਦਾ ਰੂਪ ਹੋ ਜਾਏ, ਕਹਿੰਦੇ ਹਨ ਗੁਰਸਿੱਖ ਏਕ ਮੇਕ ਰੋਮ ਕੀ ਅਕੱਥ ਕਥਾ, ਉਹਦੀ ਅਵਸਥਾ ਹੀ ਨਹੀਂ ਅਸੀਂ ਬਿਆਨ ਕਰ ਸਕਦੇ। ਹਾਂ, ਗੁਰਸਿੱਖ ਸਾਧ ਸੰਗ ਮਹਿਮਾ ਕੋ ਪਾਵਈ, ਜਿਹੜੀ ਗੁਰਸਿੱਖਾਂ ਦੀ ਸਾਧ ਸੰਗ ਹੈ ਇਹਦੀ ਮਹਿਮਾ ਕੌਣ ਕੋਈ ਪੂਰੀ ਕਰੇਗਾ। ਸੱਚਾ ਸਤਿਗੁਰੂ ਰਹਿਮਤ ਕਰਦੇ, ਇਹ ਮਾਲਕ ਤੂੰ ਆਪਣਾ ਆਪ ਆਪ ਹੀ ਜਾਣਨਾ। ਅੱਗੇ ਬਖਸ਼ਿਸ਼ ਕਰਦੇ, ਕਿਆ ਇਹ ਜੰਤ ਵਿਚਾਰੇ ਕਹੀਏ, ਇਹ ਜੰਤ ਵਿਚਾਰੇ ਕੀ ਹਨ? ਜੇ ਜੋ ਤੁਧ ਆਖ ਵਖਾਣਾ, ਮਾਲਕ ਜਿਹੜਾ ਤੇਰੇ ਬਾਰੇ ਕਿਤੇ ਬਿਆਨ ਕਰ ਸਕਣ ਪੂਰਾ ਨਹੀਂ ਕਰ ਸਕਦੇ। ਹਾਂ, ਜਿਸ ਨੂੰ ਨਦਰ ਕਰੇ ਤੂੰ ਆਪਣੀ, ਸੋ ਗੁਰਮੁਖ ਕਰੇ ਵਿਚਾਰ ਜੀਓ। ਹੇ ਮਾਲਕ, ਜਿਸ 'ਤੇ ਤੂੰ ਆਪਣੀ ਨਦਰ ਕਰੇ, ਤੇਰਾ ਜਿਹਦੇ 'ਤੇ ਤਰਸ ਹੋਵੇ। ਵੈਸੇ ਤਾਂ ਸਭ 'ਤੇ ਹੀ ਨਦਰ ਹੈ, ਨਦਰ ਹੈ ਅਤੇ ਸਵਾਸ ਲੈ ਰਹੇ ਹਾਂ। ਸਭਨਾ ਨਦਰ ਹੈ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਸਾਰਿਆਂ 'ਤੇ ਨਦਰ ਹੈ, ਕਿਸੇ 'ਤੇ ਥੋੜ੍ਹੀ ਘੱਟ ਹੈ, ਕਿਸੇ 'ਤੇ ਵੱਧ ਹੈ, ਸਭ 'ਤੇ ਹੀ। ਪਰ ਜਿਹਦੇ 'ਤੇ ਉਹ ਨਦਰ ਕਰਦਾ, ਜਿਹਦੇ 'ਤੇ ਉਹ ਬਖਸ਼ਿਸ਼ ਕਰਦਾ ਹੈ, ਉਹਦੀ ਬਖਸ਼ਿਸ਼ ਦਾ ਸਭ ਤੋਂ ਪਹਿਲੀ ਰਹਿਮਤ ਕੀ ਹੈ? ਫਿਰ ਬੰਦੇ ਨੂੰ ਪਹਿਲੋਂ ਤਾਂ ਸਾਰੀ ਉਮਰ ਪਤਾ ਕੀ ਦਿਸਦਾ? ਬੰਦਾ ਕਰਦਾ ਔਗਣ ਅਤੇ ਆਪਣੇ ਔਗਣਾਂ ਨੂੰ ਗੁਣ ਕਰਕੇ ਗਿਣੀ ਜਾਂਦਾ ਹੈ। ਕਰਦਾ ਮੇਰੇ ਵਰਗਾ ਸਾਰੀ ਉਮਰ ਔਗਣ ਅਤੇ ਗਿਣਦਾ ਹੈ ਗੁਣ ਕਰਕੇ। ਜਦੋਂ ਬਖਸ਼ਿਸ਼ ਮਾਲਕ ਦੀ ਹੁੰਦੀ ਹੈ ਨਾ, ਉਹਦੇ 'ਚੋਂ ਸਭ ਤੋਂ ਪਹਿਲੀ ਇਹੀ ਐਨਕ ਮਿਲਦੀ ਹੈ। ਕਿਹੜੀ? ਆਪਣੇ ਔਗਣ ਨਜ਼ਰ ਆਉਣ ਲੱਗਦੇ ਆ। ਵਿਚਾਰ ਜਦੋਂ ਅੰਦਰ ਆਉਂਦੀ ਹੈ ਨਾ, ਫਿਰ ਆਪਣੇ ਔਗਣ ਅਤੇ ਸਤਿਗੁਰਾਂ ਦੇ ਪਰ ਉਪਕਾਰ, ਆਪਣੇ ਗੁਰੂ ਦੇ ਵਿਚਾਰ ਜਿਉਂ ਜਿਉਂ ਕਰਾਂਗੇ ਨਾ, ਜਿਹਦੇ 'ਤੇ ਨਦਰ ਮਾਲਕ ਨੇ ਕੀਤੀ, ਫਿਰ ਗੁਰੂ ਦੇ ਪਰਮੇਸ਼ਰ ਦੇ ਪਰ ਉਪਕਾਰ। ਵੇਖਿਆ ਨਾ, ਸ਼ੇਖ ਸ਼ਾਹ ਦੀ ਕਦੀ ਉਲਾਮਾ ਦਿੰਦਾ ਸੀ, ਕਹਿੰਦਾ ਮਾਲਕ ਮੈਂ ਜਾ ਰਿਹਾ ਮਸੀਤ, ਅਤੇ ਕਾਹਦੀ ਤੇਰੀ ਬੰਦਗੀ ਹੈ? ਦਿਨ ਰਾਤ ਬੰਦਗੀ। ਅਤੇ ਮਾਲਕ ਆ ਜਿਹੜਾ ਕਦੀ ਮਸੀਤੇ ਨਹੀਂ ਗਿਆ, ਅਤੇ ਮਾਲਕ ਇਹਨੂੰ ਘੋੜੀਆਂ ਦੀਆਂ ਸਵਾਰੀਆਂ, ਅਤੇ ਘੋੜੀ 'ਤੇ ਫਿਰ ਛਤਰੀ ਲਈ ਹੋਈ ਆ, ਉੱਥੇ ਵੀ ਕਿਤੇ ਧੁੱਪ ਨਾ ਲੱਗ ਜਾਏ। ਪਰ ਹੇ ਮਾਲਕ, ਮੈਂ ਤੇਰੀ ਨਮਾਜ਼ 5 ਵੇਲੇ ਆਵਾਂ, ਅਤੇ ਮੇਰੇ ਪੈਰੀ ਜੋੜਾ ਵੀ ਨਾ ਹੋਵੇ। ਜਿੰਨਾ ਚਿਰ ਮਾਲਕ ਦੀ ਬਖਸ਼ਿਸ਼ ਨਾ ਹੋਵੇ, ਬੰਦਾ ਵੀਕ ਪੁਆਇੰਟ ਸਾਰੇ ਗਿਣੇਗਾ, ਜਿਹੜੀਆਂ ਮਰਫੀ ਪੁਆਇੰਟ ਨੇ ਨਾ, ਉਹਨਾਂ ਦੀ ਗਿਣਤੀ ਕਰਦਾ ਰਹੇਗਾ, ਮੈਨੂੰ ਕੀ ਦਿੱਤਾ ਮਾਲਕ ਨੇ। ਸੱਚ ਹੈ, ਅੱਜ ਜਦੋਂ ਮਸੀਤੇ ਪਹੁੰਚਿਆ ਨਾ, ਅਤੇ ਇੱਕ ਪਿੰਗਲਾ ਜਿਹਦੀਆਂ ਲੱਤਾਂ ਵੀ ਨਹੀਂ ਸਨ, ਉਹ ਰਿੜ ਕੇ ਆਪਣੇ ਸਰੀਰ ਨੂੰ ਧੂ ਕੇ ਪੌੜੀਆਂ ਚੜ੍ਹ ਰਿਹਾ ਸੀ। ਕਹਿਣ ਲੱਗਾ, ਤੂੰ ਭਾਈ ਇਹ ਕਿਸ ਤਰ੍ਹਾਂ? ਤੁਸੀਂ ਜਦੋਂ ਸਰੀਰ ਦੀ ਇਹ ਹਾਲਤ ਹੈ, ਤੂੰ ਕਿਸ ਤਰ੍ਹਾਂ? ਕਹਿਣ ਲੱਗਾ, ਸ਼ੁਕਰ ਹੈ ਮੇਰੇ ਮਾਲਕ ਦਾ, ਮੇਰੇ ਖੁਦਾ ਦਾ ਸ਼ੁਕਰ ਹੈ, ਕੋਈ ਗੱਲ ਨਹੀਂ ਜੇ ਲੱਤਾਂ ਨਹੀਂ ਵੀ ਤੇ। ਕਹਿੰਦਾ, ਕਿਰਪਾ ਕਰਕੇ ਮੈਨੂੰ ਆਪਣੇ ਘਰ 'ਤੇ ਲੈ ਆਉਂਦਾ ਹੈ ਨਾ, ਮਿਹਰ ਕਰਕੇ ਮੈਨੂੰ ਆਪਣੇ ਘਰ ਲੈ ਆਉਂਦਾ ਹੈ। ਵੇਖੋ, ਜਿਹਨੇ ਸ਼ੁਕਰ ਕਰਨਾ ਉਹ ਦੁੱਖ 'ਚ ਵੀ ਕਰੀ ਜਾਂਦਾ ਹੈ, ਜਿਹਨੇ ਗਿਲਿਆ ਜਾਰੀ ਕਰਨੀ ਹੈ ਲੱਖਾਂ ਸ਼ੁਕਰ ਹੁੰਦਿਆਂ ਵੀ ਕਰ ਦੇਵੇਗਾ ਗਿਲਿਆ ਜਾਰੀ। ਕਹਿੰਦੇ ਹਨ, ਹੇ ਮਾਲਕ, ਜੇ ਤੂੰ ਕਿਰਪਾ ਕਰਦਾ, ਫਿਰ ਗੁਰੂ ਦੇ ਰਾਹੀਂ ਉਹ ਸ੍ਰੇਸ਼ਟ ਵਿਚਾਰ ਕਰਦਾ ਹੈ, ਮੇਰੇ ਮਾਲਕ ਦੇ ਕਿੰਨੇ ਗੁਣ ਹਨ, ਮੇਰੇ ਪ੍ਰਭੂ ਦੇ ਮੇਰੇ 'ਤੇ ਕਿੰਨੇ ਪਰ ਉਪਕਾਰ। ਵੱਡਾ ਮੇਰਾ ਗੋਬਿੰਦ, ਅਗਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਓ, ਉਹ ਮੇਰਾ ਮਾਲਕ ਵੱਡਾ ਹੈ, ਸਭ ਤੋਂ ਸ਼੍ਰੋਮਣੀ ਹੈ, ਸਾਡੀ ਗਮਤਾ ਤੋਂ ਪਰੇ ਹੈ, ਮਨ ਪਹੁੰਚ ਤੋਂ ਸਰੀਰਕ ਇੰਦਰੀਆਂ ਤੋਂ ਸ਼ੁੱਧ ਸਰੂਪ ਹੈ, ਜਗਤ ਦਾ ਮੂਲ ਹੈ, ਨਿਰਾਕਾਰ ਹੈ। ਅਗਲਾ ਪਦਾ ਜਿੰਨੇ ਕੁ ਮਿੰਟ ਰਹਿੰਦੇ ਹਨ ਉਹਦੇ ਵਿੱਚ ਆਪਾਂ ਸਾਂਝਾ ਕਰ ਲਈਏ। ਤੂੰ ਆਦਿ ਪੁਰਖ ਅਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀ। ਹੇ ਮਾਲਕ, ਤੂੰ ਜਗਤ ਦਾ ਮੂਲ ਹੈ, ਇੱਕੋ ਹੀ ਪੁਰਖ ਹੈ, ਏਕਾ ਪੁਰਖ ਸਬਾਈ ਨਾਲ, ਬਾਕੀ ਸਭ ਇਸਤਰੀ ਰੂਪ ਹਨ, ਤੂੰ ਹੀ ਪੁਰਖ ਹੈ। ਹੁਣ ਕਹਿੰਦੇ ਹਨ, ਪਰ ਮਾਲਕ ਤੇਰਾ ਅੰਤ ਪਾਰਾਵਾਰ ਕੋਈ ਨਹੀਂ ਪਾ ਸਕਦਾ, ਤੇਰਾ ਪਾਰ ਨਾ ਪਾਇਆ ਜਾਏ ਜੀ। ਉਹ ਭਾਵੇਂ ਕਿੰਨੇ ਤੇਰੇ ਸਿਫਤਾਂ ਕਰ ਰਹੇ ਹਨ, ਉਸਤਤ ਕਰੈ ਅਨੇਕ ਜਨ, ਅੰਤ ਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ। ਇੰਨੀ ਤੇਰੀ ਰਚਨਾ, ਤੇਰੀ ਕੁਦਰਤ, ਅਤੇ ਤੂੰ ਆਪ ਮਾਲਕ, ਤੇਰਾ ਕੋਈ ਅੰਤ ਨਹੀਂ ਉਸਤਤੀ ਕਰਦਿਆਂ ਵੀ। ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ, ਸਾਰਿਆਂ ਘਟਾਂ ਵਿੱਚ ਹੈ ਅਤੇ ਇੱਕ ਰਸ ਹੈ, ਸਭ ਮੈਂ ਰਿਹਾ ਸਮਾਏ, ਸਾਰਿਆਂ ਜੀਵਾਂ ਵਿੱਚ ਤੂੰ ਸਮਾਇਆ ਹੋਇਆ। ਘੱਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾਕਾ ਅੰਤ ਨਾ ਪਾਇਆ, ਜੋ ਸਾਰੇ ਘਟਾਂ ਵਿੱਚ ਹੈ। ਕਿ ਕੋਈ ਜੀਵ ਕਹੇ ਕਿ ਕਥਨ ਕਰਕੇ ਮੈਂ ਅੰਤ ਪਾ ਲਵਾਂਗਾ, ਨਹੀਂ। ਸਤਿਗੁਰੂ ਤਾਂ ਕਹਿੰਦੇ ਹਨ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ। ਮਾਲਕ ਕੋਈ ਤੇਰਾ ਅੰਤ ਨਹੀਂ, ਕਿਉਂਕਿ ਤੂੰ ਦਰਿਆਓ ਦਾਨਾ ਵੀ ਨਾ, ਮੈਂ ਮੱਛਲੀ ਕੈਸੇ ਅੰਤ ਲਵਾਂ। ਕੋਈ ਮੱਛੀ ਕਹੇ ਸਮੁੰਦਰ ਦਾ ਅੰਤ, ਇਹ ਤਾਂ ਕਦੀ ਨਹੀਂ ਹੋ ਸਕਦਾ। ਕੋਈ ਪੰਛੀ ਕਹੇ ਆਕਾਸ਼ ਦਾ ਅੰਤ, ਇਹ ਨਹੀਂ ਹੋ ਸਕਦਾ। ਮਾਲਕ ਪ੍ਰਭੂ ਦਾ ਅੰਤ ਨਹੀਂ, ਮੇਰੇ ਸਤਿਗੁਰੂ ਦਾ ਵੀ ਅੰਤ ਨਹੀਂ। ਦ੍ਰਿਸ਼ਟੀ ਹੈ ਜਿਹੋ ਜੀ ਕਿਸੇ ਦੀ ਦ੍ਰਿਸ਼ਟੀ ਹੈ। ਵੈਸੇ ਜਦੋਂ ਸਤਿਗੁਰਾਂ ਨੇ ਨਾ ਗੁਰਤਾ ਗੱਦੀ ਦਾ ਫੈਸਲਾ ਕਰ ਲਿਆ, ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮਿੱਠਾ ਜਿਹਾ ਅੜਾਮਾ ਬੜੇ ਉਦਾਸ ਚਿੱਤ ਨਾਲ ਮਾਤਾ ਸੁਲੱਖਣੀ ਨੇ ਵੀ ਦਿੱਤਾ ਸਤਿਗੁਰਾਂ ਨੂੰ। ਕਹਿਣ ਲੱਗੇ ਤੁਸੀਂ ਸੇਵਕ ਵੱਲ ਉਲਾਰ ਖਾ ਰਹੇ ਹੋ ਅਤੇ ਆਪਣੇ ਪੁੱਤਰਾਂ ਵੱਲ ਨਹੀਂ ਧਿਆਨ ਕਰਦੇ, ਆਪਣੇ ਪੁੱਤਰਾਂ ਵੱਲ ਨਹੀਂ ਧਿਆਨ ਕਰਦੇ। ਬਰਾਦਰੀ ਇਕੱਠੀ ਕਰ ਲਈ ਸ਼੍ਰੀ ਚੰਦ ਜੀ ਹੋਣਾ ਨੇ, ਜਦੋਂ ਨਾਨਾ ਕੋ ਚਾਰਾ ਚੱਲੇ ਹੋ ਜਾਂਦਾ ਹੈ, ਬਰਾਦਰੀ ਇਕੱਠੀ ਕਰ ਲਈ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਬੈਠੇ ਸਾਰੇ ਬੈਠੇ ਹੋਏ ਹਨ। ਕਹਿੰਦੇ ਹਨ ਸੁਲੱਖਣੀ, ਪੁੱਤਰ ਉਸ ਨੂੰ ਕਿਹਾ ਜਾਵੇ ਜਿਹੜਾ ਟਕੇ ਟਕੇ ਵਰਗਾ ਜਵਾਬ ਦਿੰਦਾ ਕਿ ਪੁੱਤਰ ਉਸ ਨੂੰ ਕਿਹਾ ਜਾਵੇ ਜਿਹੜਾ ਇੱਕ ਇੱਕ ਬਚਨ 'ਤੇ ਆਪਣਾ ਆਪ ਸਦਕੇ ਕਰ ਦੇਵੇ। ਪੁੱਤਰ ਕਿਸ ਨੂੰ ਕਿਹਾ ਜਾਂਦਾ? ਪੁੱਤਰ ਤਾਂ ਉਹ ਹੁੰਦਾ ਜਿਹੜਾ ਮਾਂ ਬਾਪ ਦਾ ਕਹਿਣਾ ਮੰਨ ਲਏ, ਜਿਹੜਾ ਆਪਣੇ ਸਤਿਗੁਰੂ ਦਾ ਕਹਿਣਾ ਮੰਨ ਲਏ ਸਿੱਖ, ਤਾਂ ਉਹ ਹੈ। ਚਲੋ ਕੋਈ ਗੱਲ ਨਹੀਂ, ਸਤਿਗੁਰਾਂ ਭਰੀ ਪੰਚਾਇਤ ਵਿੱਚ ਨਾ ਪਤਾ ਕੀ ਕੀਤਾ, ਇੱਕ ਪੈਸਾ ਫੜ ਲਿਆ ਹੱਥ 'ਚ। ਪੈਸਾ ਫੜ ਕੇ ਸਤਿਗੁਰੂ ਕਹਿਣ ਲੱਗੇ, ਬੇਟਾ ਸ਼੍ਰੀ ਚੰਦ ਦੱਸੋ ਮੇਰੀ ਮੁੱਠ ਵਿੱਚ ਕੀ ਹੈ। ਕਹਿਣ ਲੱਗੇ ਸਤਿਗੁਰੂ ਜੀ, ਪਿਤਾ ਜੀ ਤੁਹਾਡੀ ਮੁੱਠ ਵਿੱਚ ਇੱਕ ਪੈਸਾ, ਹੋਰ ਕੀ ਹੈ ਤੁਹਾਡੀ ਮੁੱਠ ਵਿੱਚ? ਜਦੋਂ ਇਹ ਗੱਲ ਕਹੀ ਨਾ, ਕਹਿਣ ਲੱਗੇ ਲਖਮੀ ਦਾਸ, ਬੇਟਾ ਤੂੰ ਦੱਸ ਸਾਡੀ ਮੁੱਠ 'ਚ ਕੀ ਹੈ। ਸਤਿਗੁਰੂ ਜੀ, ਸਾਰਿਆਂ ਦੇ ਹੁੰਦਿਆਂ 'ਤੇ ਤੁਸੀਂ ਪੈਸਾ ਫੜਿਆ, ਕੋਈ ਭੁਲੇਖਾ ਹੋਵੇ ਅਤੇ ਕੁਝ ਹੋਰ ਕਹੀਏ, ਸਭ ਨੂੰ ਪਤਾ ਕਿ ਇੱਕ ਪੈਸਾ ਤੁਹਾਡੀ ਮੁੱਠ 'ਚ। ਸਤਿਗੁਰੂ ਕਹਿਣ ਲੱਗੇ, ਪਿੱਛੇ ਲਹਿਣਾ ਜੀ ਹੱਥ ਜੋੜ ਕੇ ਖੜ੍ਹੇ ਹਨ। ਕਹਿਣ ਲੱਗੇ, ਪੁਰਖਾ ਤੂੰ ਦੱਸ ਸਾਡੀ ਮੁੱਠ 'ਚ ਕੀ ਹੈ? ਕਹਿੰਦੇ ਹਨ, ਹੱਥ ਜੁੜੇ ਹੋਏ, ਅੱਖਾਂ 'ਚੋਂ ਵੈਰਾਗ ਦਾ ਜਲ। ਅਤੇ ਕਹਿੰਦੇ ਹਨ, ਸਤਿਗੁਰੂ ਜੀ ਮੈਂ ਕੌਣ ਅਲਪੱਗ ਜੀਵ ਹਾਂ ਜਿਹੜਾ ਤੁਹਾਡੀ ਮੁੱਠ ਦਾ ਬਿਆਨ ਕਰ ਲਵਾਂ, ਤੁਹਾਡੀ ਮੁੱਠ ਬਾਰੇ ਮੈਂ ਦੱਸ ਸਕਾਂ, ਅਤੇ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੀ ਬਖਸ਼ਿਸ਼ ਨਾਲ ਇੰਨਾ ਕੋਈ ਕਹਿ ਸਕਣਾ ਜਿੰਨੇ ਬ੍ਰਹਿਮੰਡ ਖੰਡ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਤੁਹਾਡੀ ਮੁੱਠ ਵਿੱਚ ਹਨ। ਹੁਣ ਇਹ ਦ੍ਰਿਸ਼ਟੀ ਹੈ, ਇੱਕ ਦੀ ਦ੍ਰਿਸ਼ਟੀ ਹੈ ਕਿ ਇੱਕ ਪੈਸੇ ਤੋਂ ਬਗੈਰ ਕੀ ਹੈ ਇਹਦੇ ਕੋਲ, ਇੱਕ ਦੀ ਦ੍ਰਿਸ਼ਟੀ ਹੈ ਸਾਰੇ ਬ੍ਰਹਿਮੰਡ ਖੰਡ ਉਹਨਾਂ ਦੀ ਮੁੱਠ ਵਿੱਚ ਹਨ। ਹੇ ਸਤਿਗੁਰੂ, ਸਾਰਾ ਕੰਟਰੋਲ ਤੇਰੇ ਕੋਲ, ਪਰ ਜੇ ਕੋਈ ਕਹੇ ਅੰਤ, ਤਾਂ ਅੰਤ ਨਹੀਂ ਤੇਰੇ ਕਰਨਿਆਂ ਦਾ, ਅਤੇ ਸਰੂਪ ਨਾ ਰੇਖ ਅਦਿਸ਼ਟ ਅਗੋਚਰ। ਹੇ ਮਾਲਕ, ਤੇਰਾ ਕੋਈ ਰੂਪ ਨਹੀਂ ਰੇਖ ਨਹੀਂ, ਕਰਦੇ ਹੋ ਸੁਖਮਨੀ ਸਾਹਿਬ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੋ ਗੁਣ ਤੇ ਪ੍ਰਭ ਭਿੰਨ। ਇਹ ਤਿੰਨਾਂ ਗੁਣਾਂ ਤੋਂ ਭਿੰਨ ਹੈ, ਪਰ ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਆਪਣੀ ਸੂਝਬੂਝ ਉਹਨਾਂ ਨੂੰ, ਅਤੇ ਸਰੂਪ ਨਾ ਰੇਖ ਅਦਿਸ਼ਟ ਹੈ, ਦ੍ਰਿਸ਼ਟੀ 'ਚ ਨਹੀਂ ਆਉਣ ਵਾਲਾ, ਅਗੋਚਰ, ਇੰਦਰੀਆਂ ਦੀ ਪਹੁੰਚ ਤੋਂ ਪਰੇ। ਗੁਰਮੁਖ ਅਲੱਖ ਲਿਖਾਇਆ, ਪਰ ਸੱਚ ਹੈ ਮੇਰੇ ਗੁਰੂ ਨੇ ਲਖਤਾ ਤੋਂ ਰਹਿਤ ਪ੍ਰਭੂ ਨੂੰ ਲਿਖਾ ਦਿੱਤਾ, ਜਣਾ ਦਿੱਤਾ। ਧੰਨ ਗੁਰੂ ਗੁਰੂ ਅਮਰਦਾਸ ਜੀ ਦੇ ਬਚਨ ਹਨ, ਸ੍ਰੀ ਰਾਗ ਦੀ ਵਾਰ, ਪੌੜੀ ਪਾਤਸ਼ਾਹ ਜੀ। ਸਤਿਗੁਰੂ ਕਹਿੰਦੇ ਹਨ, ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ, ਗੁਰ ਬਚਨੀ ਸਹਿਜੇ ਚਾਖੀ। ਜਿਉਂ ਜਿਉਂ ਗੁਰੂ ਦੇ ਬਚਨਾਂ ਦੀ ਕਥਾ ਹੋਈ, ਟਿਕ ਕੇ ਸਹਿਜ ਵਿੱਚ ਸਰਵਣ ਕੀਤੀ, ਗੁਰ ਬਚਨੀ ਸਹਿਜੇ ਚਾਖੀ, ਤਹ ਭਇਆ ਪ੍ਰਗਾਸ ਮਿਟਿਆ ਅੰਧਿਆਰਾ। ਜਿਉਂ ਸੂਰਜ ਰਹਿਣ ਕਰਾਖੀ, ਜਿਉਂ ਸੂਰਜ ਚੜ੍ਹਦਾ ਨਾ ਅਤੇ ਕਿਰਨਾਂ ਨਾਲ ਰਾਤ ਉੱਡ ਜਾਂਦੀ ਹੈ, ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਅੰਦਰ ਦਾ ਹਨੇਰਾ ਦੂਰ ਹੋ ਜਾਂਦਾ ਹੈ। ਅਦਿਸ਼ਟ ਅਗੋਚਰ ਅਲੱਖ ਨਿਰੰਜਨ, ਸੋ ਗੁਰਮੁਖ ਦੇਖਿਆ ਆਖੀ। ਸਤਿਗੁਰੂ ਕਹਿੰਦੇ ਹਨ, ਹੈ ਤਾਂ ਉਹ ਦ੍ਰਿਸ਼ਟ ਹੈ, ਉਹ ਲਖਤਾ ਤੋਂ ਰਹਿਤ ਨਹੀਂ ਜਾਣਿਆ ਜਾ ਸਕਦਾ, ਪਰ ਸੱਚ ਹੈ ਮੇਰੇ ਗੁਰੂ ਨੇ ਅੱਖੀਂ ਵਿਖਾਲ ਦਿੱਤਾ। ਤੁਸੀਂ ਕਹੋਗੇ ਕਿਵੇਂ? ਜਦੋਂ ਗੁਰੂ ਦੀ ਰਹਿਮਤ ਹੁੰਦੀ ਹੈ ਨਾ, ਹਰ ਸਿੱਖ ਵਿੱਚੋਂ, ਹਰ ਜੀਵ ਵਿੱਚੋਂ ਫਿਰ ਮਾਲਕ ਦਿਸਣ ਲੱਗਦਾ ਹੈ, ਹਰ ਵਿੱਚੋਂ ਗੁਰੂ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਰਹਿਮਤ ਕਰਦੇ ਆਖਰੀ ਪੰਕਤੀਆਂ, ਸਦਾ ਆਨੰਦ ਰਹੇ ਦਿਨ ਰਾਤੀ। ਐਸੇ ਪਿਆਰਿਆਂ ਦਾ ਫਿਰ ਜੀਵਨ, ਜਿਹੜੇ ਹਰ ਜੀਵ ਵਿੱਚੋਂ ਉਸ ਨੂੰ ਵੇਖ ਲੈਂਦੇ ਹਨ, ਸਦਾ ਆਨੰਦ ਰਹੇ ਦਿਨ ਰਾਤੀ। ਵੈਸੇ ਬਹੁਤ ਐਸਾ ਹੁੰਦਾ, ਬਹੁ ਗਿਣਤੀ ਅੱਜ ਦੇ, ਮੈਂ ਕੱਲ੍ਹ ਦੀ ਕਥਾ 'ਚ ਵੀ ਸੀ ਕਿ ਮਾਨਸਿਕ ਪੀੜਾ ਨਾਲ ਬੜੇ ਦੁਖੀ ਹਾਂ। ਸੱਚ ਹੈ, ਰਾਤ ਕਈ ਵਾਰੀ ਪਾਸੇ ਵੱਟਦਿਆਂ ਬਹੁਤਿਆਂ ਦੀ ਲੰਘਦੀ ਹੈ। ਜੇ ਕਿਤੇ ਨੀਂਦ ਵੀ ਆਵੇਗੀ, ਕਹਿਣਗੇ ਜੀ ਗੋਲੀ ਲੈਣੀ ਪੈਂਦੀ ਹੈ, ਸ਼ਾਮ ਨੂੰ ਕੀ ਕਰੀਏ, ਗੋਲੀ ਲੈਣੀ ਪੈਂਦੀ ਹੈ। ਪਰ ਸੱਚ ਹੈ, ਗੁਰੂ ਦੇ ਸਿੱਖ ਦੀ ਨੀਂਦ ਕੈਸੀ ਹੈ, ਉਹਦੀ ਰਾਤ ਵੀ ਸੁੱਖ ਦੀ, ਉਹਦਾ ਦਿਨ ਵੀ ਸੁੱਖ ਦਾ, ਕਿਉਂਕਿ ਰਾਤ ਵਾਹਿਗੁਰੂ ਵਾਹਿਗੁਰੂ। ਕਦੀ ਵੈਸੇ ਰਾਏ ਬਲਾਰ ਨੂੰ ਪੁੱਛਿਆ ਸੀ, ਕਹਿਣ ਲੱਗੇ ਰਾਏ ਬਲਾਰ ਜੀ, ਅਕਸਰ ਤੁਸੀਂ ਰਾਜੇ ਸੋ, ਇੰਨਾ ਤੁਹਾਡੇ ਜੀਵਨ ਵਿੱਚ ਤਬਦੀਲੀ ਆ ਗਈ, ਇਹ ਤਬਦੀਲੀ ਕਿਵੇਂ ਆ ਗਈ, ਹੱਦ ਹੋ ਗਈ ਇੰਨਾ ਜੀਵਨ ਵਿੱਚ ਤਬਦੀਲੀ? ਰਾਏ ਬਲਾਰ ਕਹਿੰਦਾ, ਸੁਣੋ, ਜੇ ਮੇਰੇ ਜੀਵਨ ਦੀ ਤਬਦੀਲੀ ਸੁਣਨਾ ਚਾਹੁੰਦੇ ਹੋ ਤਾਂ ਸੁਣੋ। ਕਹਿੰਦਾ, ਮੈਂ ਸੋ ਜਾਊਂ ਨਾਨਕ ਗੁਰੂ ਕਹਿਤੇ ਕਹਿਤੇ। ਕਹਿੰਦੇ ਜਦੋਂ ਰਾਤ ਦੀ ਮੇਰੀ ਨੀਂਦ ਹੁੰਦੀ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਕਹਿੰਦਾ ਮੈਂ ਸੌ ਜਾਂਦਾ। ਇੱਕ ਉਰਦੂ ਦਾ ਅਦੀਬ ਬੜਾ ਸੁੰਦਰ ਲਿਖਦਾ, ਮੈਂ ਸੋ ਜਾਊਂ ਨਾਨਕ ਗੁਰੂ ਕਹਿਤੇ ਕਹਿਤੇ, ਖੁੱਲੇ ਆਂਖ ਮੇਰੀ ਗੁਰੂ ਕਹਿਤੇ ਕਹਿਤੇ। ਕਹਿੰਦਾ ਅੰਮ੍ਰਿਤ ਵੇਲੇ ਮੇਰੀ ਅੱਖ ਜਦੋਂ ਉੱਗੜਦੀ ਹੈ ਨਾ, ਜਾਗ ਆਉਂਦੀ ਹੈ, ਮੇਰੇ ਮੁੱਖੋਂ ਪਹਿਲੋਂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਹੀ ਨਿਕਲਦਾ। ਸੱਚ ਹੈ, ਜਿਹੜੇ ਸੌਂਦੇ ਵਾਹ ਵਾਹ ਉੱਚਰੈ, ਉੱਠਦੇ ਵੀ ਵਾਹ ਕਰੇਨ। ਜਿਨ੍ਹਾਂ ਦਾ ਐਸਾ ਜੀਵਨ ਹੈ, ਫਿਰ ਉਹ ਸਦਾ ਆਨੰਦ ਰਹੇ ਦਿਨ ਰਾਤੀ। ਗੁਣਵੰਤਿਆਂ ਪਾਸ਼ਾ, ਉਹ ਗੁਣਵਾਨਾਂ ਦੇ ਚਰਨਾਂ ਦੀ ਧੂੜ ਬਣੇ ਰਹਿੰਦੇ ਹਨ, ਅਤੇ ਦਿਨ ਵੀ ਆਨੰਦ 'ਚ, ਅਤੇ ਸਦਾ ਹੀ ਉਹਨਾਂ ਦੀ ਰਾਤ ਵੀ ਆਨੰਦ ਦੀ ਬਤੀਤ ਹੁੰਦੀ ਹੈ, ਜੀਵਨ ਆਨੰਦਮਈ। ਸਹਿਜੇ ਨਾਮ ਸਮਾਏ ਜੀਓ, ਸਹਿਜੇ ਨਾਮ ਵਿੱਚ ਲੀਨ ਹੋ ਜਾਂਦੇ ਹਨ। ਤੂੰ ਆਦਿ ਪੁਰਖ ਅਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀਓ। ਹੇ ਮਾਲਕ, ਤੂੰ ਸਭ ਦਾ ਮੂਲ ਹੈ, ਸਭ ਦਾ ਮੁੱਢ ਹੈ। ਹੇ ਮਾਲਕ ਪ੍ਰਭੂ, ਪੁਰਖ ਹੈ ਅਪਰੰਪਰ, ਪਰੇ ਤੋਂ ਪਰੇ ਹੈ, ਕਰਤਾ ਹੈ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਸ਼ਬਦ, ਜੋ ਸਤਿਗੁਰੂ ਨੇ ਸ਼ੰਤ ਰੂਪ ਵਿੱਚ ਬਖਸ਼ਿਸ਼ ਕੀਤਾ ਸੀ, ਤੁੱਛ ਬੁੱਧੀ ਅਨੁਸਾਰ ਵਿਚਾਰ ਸਾਂਝ ਹੋਈ ਹੈ। ਵਿਚਾਰਾਂ ਕਰਦੇ ਹਾਂ, ਇੱਕ ਨੇ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹਨ, ਹੁੰਦੀਆਂ ਹਨ। ਗੁਰੂ ਪਿਤਾ ਜੀ, ਗੁਰੂ ਸੰਗਤ ਬਖਸ਼ਣਹਾਰ ਹੈ, ਕਿਰਪਾ ਕਰਨੀ ਜੀਓ, ਹੋਈਆਂ ਗਲਤੀਆਂ ਮੁਆਫ਼, ਅੱਗੇ ਤੋਂ ਰਹਿਮਤ ਕਰਨੀ ਸਤਿਗੁਰੂ ਜੀਓ। ਗੁਰੂ ਖਾਲਸਾ, ਗੁਰੂ ਸਾਧ ਸੰਗਤ ਜੀਓ।